एक नूर ते सब जग उपजिया, कौन पले को मंदे, कौन पले को मंदे। भगत कबीर जी कहंदे हन, एक प्रभु दी जोत तो ही सारा संसार पैदा होया है, इसे लई किसे नू चंगा या किसे नू मंदा ना आखो। उन्हां दा जन्म 1398 ईस्वी नू एक गरीब जुलाहा परिवार विच होया। कबीर जी बचपन तो ही अपने पिता जी नाल खड्डी ते कम कराउंदे सन। उन्हां नू स्कूल विच जाके विद्या हासिल करन दा मौका ही नहीं मिलिया। रूहानियत विच कबीर जी दी लगन बहुत वधदी जा रही सी। ओह प्रभु अगे अरदास करया करदे सन कि मैनू धन दौलत जां महल माड़ी दी लोड़ नहीं, सिर्फ आटे दाल दी लोड़ है, तां कि मैं भुख तो बचिया रहां अते तेरी भगती विच लग्या रहां। उन्हां दे सेवकां विच राजे महाराजे अते सेठ शाहूकार बहुत सन, जेड़े उन्हां नूं धन दौलत अते जमीन जायदाद भेट कर सकते सन। पर कबीर जी नूं धन दौलत की इच्छा ही नहीं सी। वह कहते हैं, साधु भुखा भाव का, धन का भुखा नाहीं, धन का भुखा जो फिरे सो तो साध नाहीं। चार दिना दी रह गई बाकी, मन ओदे वल लाया नहीं, की बनूंगा दस कवीरा, प्रभु जिना ने त्याया नहीं, प्रभु जिना ने त्याया नहीं, प्रभु जिना ने त्याया नहीं। आग्या घर बथेरा सी,
आग्या घर बथेरा सी, आग्या घर बथेरा सी,
कांची दे ही आसे पासे उसदा रहन बसेरा सी,
उसदा रहन बसेरा सी,
विच गरीबी रहा बचारा, पढ़न स्कूले लाया नहीं, बनूंगा दस कवीरा, प्रभु जिना ने त्याया नहीं, प्रभु जिना ने त्याया नहीं, प्रभु जिना ने त्याया नहीं। दिल दा सच्चा परम दयालु, साव सब दा परदा सी,
साव सब दा परदा सी,
प्रेम रस दा पी प्याला, प्रेम रस दा पी प्याला, मन परमा विच पाया नहीं, ਸਿਰਸ ਕਵੀਰਾ ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ। ਨਾ ਕੋਈ ਮਹਿਲ ਮੁਨਾਰੇ ਦੀ,
ਨਾ ਕੋਈ ਮਹਿਲ ਮੁਨਾਰੇ ਦੀ, ਨਾ ਕੋਈ ਮਹਿਲ ਮੁਨਾਰੇ ਦੀ।
ਪੇਟ ਦੀ ਖਾਤਰ ਦਾਲ ਤੇ ਰੋਟੀ ਭਗਤੀ ਉਸ ਪਿਆਰੇ ਦੀ,
ਭਗਤੀ ਉਸ ਪਿਆਰੇ ਦੀ।
ਨਾਲ ਪਿਤਾ ਦੇ ਹੱਥ ਬਣਾਉਂਦਾ, ਨਾਲ ਪਿਤਾ ਦੇ ਹੱਥ ਬਣਾਉਂਦਾ ਕਾਰੋਬਾਰ ਵਧਾਇਆ। ਬਣੂਗਾ ਦੱਸ ਕਵੀਰਾ ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ। ਬਾਣੀ ਦੇ ਵਿੱਚ ਕਬੀਰ ਜੀ ਨੇ ਗੁਰੂ ਅਤੇ ਗੁਰੂ ਭਗਤੀ ਦੀ ਰੱਜ ਕੇ ਮਹਿਮਾ ਕੀਤੀ ਹੈ, ਪਰ ਆਪਣੇ ਸਤਿਗੁਰ ਦੇ ਨਾਂ ਦਾ ਕਿਤੇ ਜ਼ਿਕਰ ਨਹੀਂ ਕੀਤਾ। ਕਹਿੰਦੇ ਹਨ ਕਿ ਸਵਾਮੀ ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਸਨ, ਪਰ ਸਵਾਮੀ ਰਾਮਾਨੰਦ ਜੀ ਨੀਵੀਂ ਜਾਤੀ ਦੇ ਲੋਕਾਂ ਨੂੰ ਗੁਰਮੰਤਰ ਹੀ ਨਹੀਂ ਸਨ ਦਿੰਦੇ। ਕਬੀਰ ਲਈ ਉਹਨਾਂ ਤੋਂ ਦੇਖਿਆ ਲੈਣਾ ਆਸਾਨ ਕੰਮ ਨਹੀਂ ਸੀ। ਉਹ ਬੜੀ ਚਤਰਾਈ ਨਾਲ ਰਾਮਾਨੰਦ ਜੀ ਦੇ ਸੇਵਕ ਬਣੇ। ਰਾਮਾਨੰਦ ਜੀ ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਕਬੀਰ ਜੀ ਗੰਗਾ ਘਾਟ ਦੀਆਂ ਪੌੜੀਆਂ ਉੱਤੇ ਲੇਟ ਗਏ। ਜਦੋਂ ਸਵਾਮੀ ਰਾਮਾਨੰਦ ਜੀ ਇਸ਼ਨਾਨ ਕਰਨ ਲਈ ਨਿਕਲੇ ਤਾਂ ਹਨੇਰੇ ਵਿੱਚ ਉਹਨਾਂ ਦਾ ਪੈਰ ਕਬੀਰ ਜੀ ਨੂੰ ਜਾ ਲੱਗਾ। ਰਾਮ ਕਹਿ ਭਾਈ ਰਾਮ ਕਹਿ ਬੁਲਾ ਕੇ ਕਬੀਰ ਜੀ ਨੂੰ ਉਠਾਇਆ। ਇੰਜ ਕਬੀਰ ਜੀ ਸੰਤ ਰਾਮਾਨੰਦ ਜੀ ਦੇ ਸ਼ਿਸ਼ ਬਣ ਗਏ। ਜੁਗਤੀ ਨੇ ਨਾਲ ਗੁਰੂ ਤਾਰਿਆ ਰਾਮਾਨੰਦ ਸਰਕਾਰ ਸੀ,
ਰਾਮਾਨੰਦ ਸਰਕਾਰ ਸੀ, ਰਾਮਾਨੰਦ ਸਰਕਾਰ ਸੀ।
ਰਾਏ ਤੋਂ ਨਾਂਦੀ ਪੱਖੋ ਵੱਖਰੀ ਹੋਇਆ ਨਹੀਂ ਤਕਰਾਰ ਸੀ,
ਹੋਇਆ ਨਹੀਂ ਤਕਰਾਰ ਸੀ।
ਕਾਂਸ਼ੀ ਦੇ ਵਿੱਚ ਹੋਈ ਚਰਚਾ, ਕਾਂਸ਼ੀ ਦੇ ਵਿੱਚ ਹੋਈ ਚਰਚਾ, ਚੰਗਾ ਕਿਸੇ ਮਨਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ। ਦੀਹਾਂ ਵਿੱਚ ਆ ਗਏ ਪਰੌਣੇ ਰਾਸ਼ਨ ਕਰਦਾ ਮੁੱਕਿਆ ਸੀ,
ਰਾਸ਼ਨ ਕਰਦਾ
ਪਾਣੀਆਂ ਦੀ ਇੱਕ ਹੱਟੀ ਉੱਤੋਂ ਬਿਨ ਪੈਸੇ ਹੀ ਚੁੱਕਿਆ ਸੀ,
ਬਿਨ ਪੈਸੇ ਹੀ ਚੁੱਕਿਆ ਸੀ।
ਲੋਈ ਨੇ ਗੱਲ ਦੱਸੀ ਆ ਕੇ, ਲੋਈ ਨੇ ਗੱਲ ਦੱਸੀ ਆ ਕੇ ਗੁੱਸੇ ਦੇ ਵਿੱਚ ਆਇਆ ਨਹੀਂ। ਕੀ ਬਣੂਗਾ ਦੱਸ ਕਵੀਰਾ ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ। ਕਬੀਰ ਜੀ ਸ਼ੁਰੂ ਤੋਂ ਹੀ ਬੜੇ ਕੋਮਲ ਚਿੱਤ ਸਨ। ਉਹ ਕਿਸੇ ਦਾ ਦੁੱਖ ਦਰਦ ਨਹੀਂ ਸਨ ਦੇਖ ਸਕਦੇ। ਇੱਕ ਵਾਰੀ ਸਰਦੀ ਦੇ ਮੌਸਮ ਵਿੱਚ ਦੁਕਾਨ 'ਤੇ ਕੱਪੜਾ ਵੇਚਣ ਜਾ ਰਹੇ ਸਨ। ਰਾਹ ਵਿੱਚ ਉਹਨਾਂ ਨੂੰ ਠੰਡ ਦਾ ਭੰਨਿਆ ਇੱਕ ਗਰੀਬ ਰਾਹੀ ਮਿਲ ਗਿਆ। ਉਸ ਦੀ ਹਾਲਤ ਦੇਖ ਕੇ ਕਬੀਰ ਜੀ ਨੇ ਅੱਧਾ ਕੱਪੜਾ ਉਸ ਨੂੰ ਦੇ ਦਿੱਤਾ, ਪਰ ਉਸ ਗਰੀਬ ਨੇ ਮਿੰਨਤਾਂ ਤਰਲੇ ਕਰਕੇ ਬਾਕੀ ਦਾ ਕੱਪੜਾ ਵੀ ਮੰਗਿਆ। ਇਹ ਦੇਖ ਕੇ ਕਬੀਰ ਜੀ ਤੋਂ ਰਿਹਾ ਨਾ ਗਿਆ ਅਤੇ ਸਾਰਾ ਕੱਪੜਾ ਰਾਹੀ ਨੂੰ ਦੇ ਕੇ ਖਾਲੀ ਹੱਥ ਘਰ ਮੁੜਾਇਆ ਅਤੇ ਘਰ ਆ ਕੇ ਪਿਤਾ ਜੀ ਤੋਂ ਝਿੜਕਾਂ ਵੀ ਖਾਣੀਆਂ ਪਈਆਂ।
ਕੱਪੜਾ ਚੁੱਕੀ ਵੇਚਣ ਜਾਂਦਾ ਬੁਣਿਆ ਕਾਲੇ ਰੰਗ ਦਾ ਸੀ, ਬੁਣਿਆ ਕਾਲੇ ਰੰਗ ਦਾ ਸੀ, ਬੁਣਿਆ ਕਾਲੇ ਰੰਗ ਦਾ ਸੀ। ਠੰਡੀ ਦੇ ਵਿੱਚ ਠਰਦਾ ਰਾਹੀ ਖਾਣ ਹੀ ਪੂਰਾ ਮੰਗਦਾ ਸੀ, ਖਾਣ ਹੀ ਪੂਰਾ ਮੰਗਦਾ ਸੀ। ਖਾਲੀ ਹੱਥੀ ਘਰ ਨੂੰ ਮੁੜਿਆ, ਖਾਲੀ ਹੱਥੀ ਘਰ ਨੂੰ ਮੁੜਿਆ, ਪੈਸਾ ਕੋਈ ਕਮਾਇਆ ਨਹੀਂ, ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਧਰਮਦਾਸ ਜੋ ਕਬੀਰ ਜੀ ਦਾ ਬਹੁਤ ਹੀ ਪਿਆਰਾ ਸੇਵਕ ਸੀ, ਗੰਗਾ ਦੇ ਕਿਨਾਰੇ ਪੂਜਾ ਵਿੱਚ ਬੈਠਾ ਸੀ ਤਾਂ ਕਬੀਰ ਜੀ ਵੀ ਉੱਥੇ ਆ ਗਏ। ਪੱਥਰ ਦੀਆਂ ਮੂਰਤੀਆਂ ਵੇਖ ਕੇ ਕਬੀਰ ਜੀ ਨੇ ਪੁੱਛਿਆ ਕਿ ਇਹ ਪੱਥਰ ਤੇਰੇ ਨਾਲ ਕਦੇ ਬੋਲੇ ਵੀ ਹਨ? ਇਹਨਾਂ ਨੇ ਤੇਰੀ ਪੂਜਾ ਅਤੇ ਤੇਰੇ ਪਿਆਰ ਦਾ ਕਦੇ ਜਵਾਬ ਵੀ ਦਿੱਤਾ ਹੈ? ਇਹ ਕਹਿ ਕੇ ਕਬੀਰ ਜੀ ਚੁੱਪ ਚਾਪ ਉੱਥੋਂ ਚਲੇ ਗਏ। ਜਾਣ ਤੋਂ ਬਾਅਦ ਧਰਮਦਾਸ ਸੋਚਣ ਲੱਗਾ, ਸੱਚਮੁੱਚ ਇਹਨਾਂ ਠਾਕਰਾਂ ਨੇ ਮੇਰੀ ਪੂਜਾ ਆਰਾਧਨਾ ਦਾ ਕਦੇ ਕੋਈ ਉੱਤਰ ਨਹੀਂ ਦਿੱਤਾ।
ਕਰਦਾ ਸੀ ਜੋ ਪੱਥਰ ਪੂੜਾ ਜਾ ਉਹਨੂੰ ਸਮਝਾਉਂਦਾ ਸੀ, ਜਾ ਉਹਨੂੰ ਸਮਝਾਉਂਦਾ ਸੀ, ਜਾ ਉਹਨੂੰ ਸਮਝਾਉਂਦਾ ਸੀ। ਸੱਚ ਕਹਿਣ ਤੋਂ ਕਦੇ ਨਾ ਡਰਦਾ, ਢੋਂਗਾਂ ਤੋਂ ਕਦੇ ਰੋਂਦਾ ਸੀ, ਢੋਂਗਾਂ ਤੋਂ ਕਦੇ ਰੋਂਦਾ ਸੀ। ਠਾਕਰ ਤੁਸੀਂ ਨਿੱਤ ਪੂਜਦੇ, ਠਾਕਰ ਤੁਸੀਂ ਨਿੱਤ ਪੂਜਦੇ, ਮੂੰਹੋਂ ਬੋਲ ਦਿਖਾਇਆ ਨਹੀਂ, ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਇੱਕ ਵਾਰ ਧਰਮਦਾਸ ਅਤੇ ਉਸ ਦੀ ਪਤਨੀ ਆਮਨਾ ਹਵਨ ਕਰ ਰਹੇ ਸਨ ਤਾਂ ਅਚਾਨਕ ਕਬੀਰ ਜੀ ਵੀ ਉੱਥੇ ਆ ਗਏ ਅਤੇ ਕਹਿਣ ਲੱਗੇ, ਧਰਮਦਾਸ ਤੂੰ ਬਹੁਤ ਵੱਡਾ ਪਾਪੀ ਹੈ। ਆਮਨਾ ਆਪਣੇ ਪਤੀ ਦਾ ਨਿਰਾਦਰ ਨਾ ਸਹਿ ਸਕੀ ਅਤੇ ਕਹਿਣ ਲੱਗੀ, ਮੇਰਾ ਪਤੀ ਕਿਉਂ ਪਾਪੀ ਹੈ? ਤੂੰ ਹੀ ਪਾਪੀ ਹੈ। ਕਬੀਰ ਜੀ ਬੋਲੇ, ਹਵਨਾਂ ਦੇ ਵਿੱਚ ਜਲ ਰਹੀਆਂ ਲੱਕੜਾਂ ਨੂੰ ਤੋੜ ਕੇ ਤਾਂ ਵੇਖੋ, ਇਹਨਾਂ ਵਿੱਚ ਕਿੰਨੇ ਬੇਸ਼ੁਮਾਰ ਕੀੜੇ ਹਨ, ਤੁਸੀਂ ਇਹਨਾਂ ਨੂੰ ਕਿਸ ਵਾਸਤੇ ਜਾਨੋ ਗਵਾ ਰਹੇ ਹੋ? ਧਰਮਦਾਸ ਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਅਤੇ ਯਾਦ ਆਇਆ ਕਿ ਇਹ ਮਹਾਤਮਾ ਤਾਂ ਪਹਿਲਾਂ ਵੀ ਮਿਲਿਆ ਸੀ। ਧਰਮਦਾਸ ਨੇ ਆਪਣੀ ਪਤਨੀ ਨੂੰ ਕਿਹਾ, ਬਹੁਤ ਦੇਰ ਬਾਅਦ ਇਹ ਮਹਾਤਮਾ ਇੱਥੇ ਆਇਆ ਸੀ, ਤੂੰ ਕੌੜੇ ਬਚਨ ਬੋਲ ਕੇ ਉਸ ਨੂੰ ਭਜਾ ਦਿੱਤਾ ਹੈ। ਆਮਨਾ ਆਪਣੇ ਪਤੀ ਨੂੰ ਕਹਿਣ ਲੱਗੀ, ਤੁਸੀਂ ਜੱਗ ਕਰਾਓ ਅਤੇ ਸਾਧੂਆਂ ਨੂੰ ਮੁਫਤ ਭੋਜਨ ਖਵਾਓ, ਉਹ ਸਾਧੂ ਮਹਾਤਮਾ ਵੀ ਆ ਜਾਵੇਗਾ। ਗੁੜ ਉੱਤੇ ਮੱਖੀਆਂ ਬਹੁਤ, ਧਰਮਦਾਸ ਨੇ ਬਹੁਤ ਜੱਗ ਕਰਵਾਏ ਪਰ ਕਬੀਰ ਜੀ ਨਾ ਮਿਲੇ ਅਤੇ ਦੁਖੀ ਹੋ ਕੇ ਡੁੱਬਣ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਪਹਿਚਾਨਿਆ ਹੋਇਆ ਆਕਾਰ ਦਿਖਾਈ ਦਿੱਤਾ। ਇਹ ਤਾਂ ਉਹੀ ਸਰੂਪ ਸੀ। ਕਬੀਰ ਜੀ ਨੇ ਮਿੱਠੇ ਲਹਿਜੇ ਵਿੱਚ ਕਿਹਾ, ਧਰਮਦਾਸ ਇਹ ਇਸ ਤਰ੍ਹਾਂ ਹੀ ਹੋਣਾ ਸੀ। ਤੇਰੀ ਪਤਨੀ ਕਹਿੰਦੀ ਸੀ ਗੁੜ ਉੱਤੇ ਮੱਖੀਆਂ ਬਹੁਤ। ਉੱਠ ਧਰਮਦਾਸ, ਤੂੰ ਚਿੰਤਾ ਨਾ ਕਰ, ਮੈਂ ਤੈਨੂੰ ਨਾਮ ਦੀ ਉਹ ਦਾਤ ਦਿਆਂਗਾ ਜਿਸ ਦੇ ਸਾਹਮਣੇ ਧਨ ਦੌਲਤ ਕੁਝ ਵੀ ਨਹੀਂ। ਅੰਤ ਖੁਸ਼ ਹੋ ਕੇ ਕਬੀਰ ਜੀ ਨੇ ਧਰਮਦਾਸ ਨੂੰ ਆਪਣੀ ਗੱਦੀ ਸੌਂਪ ਦਿੱਤੀ।
ਧਰਮਦਾਸ ਤੂੰ ਵੱਡਾ ਪਾਪੀ, ਪੈਣੀਆਂ ਤੈਨੂੰ ਮਾਰਾਂ ਨੇ,
ਪੈਣੀਆਂ ਤੈਨੂੰ ਮਾਰਾਂ ਨੇ, ਪੈਣੀਆਂ ਤੈਨੂੰ ਮਾਰਾਂ ਨੇ।
ਲੱਕੜਾਂ ਦੇ ਵਿੱਚ ਫੂਕ ਸੁੱਟੇ ਤੈਂ, ਕੀੜੇ ਕਈ ਹਜ਼ਾਰਾਂ ਨੇ,
ਕੀੜੇ ਕਈ ਹਜ਼ਾਰਾਂ।
ਮੀਆਂ ਬੀਬੀ ਲੱਭਣ ਲੱਗੇ, ਬੜੀ ਦੇਰ ਟਿਕਰਾਇਆ ਨਹੀਂ, ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ।
ਕਬੀਰ ਜੀ ਕਿਸੇ ਵੀ ਜਾਤ ਜਾਂ ਧਰਮ ਦੇ ਲੋਕਾਂ ਨਾਲ ਕੋਈ ਈਰਖਾ ਜਾਂ ਨਫ਼ਰਤ ਨਹੀਂ ਸਨ ਕਰਦੇ। ਉਹਨਾਂ ਦੇ ਸੇਵਕਾਂ ਵਿੱਚ ਹਿੰਦੂ, ਮੁਸਲਮਾਨ, ਬ੍ਰਾਹਮਣ, ਸੂਦਰ, ਪੰਡਿਤ ਅਤੇ ਮੁੱਲਾਂ ਸਭ ਤਰ੍ਹਾਂ ਦੇ ਲੋਕ ਸ਼ਾਮਲ ਸਨ। ਸਾਧੂ ਸੰਤਾਂ ਦੇ ਕੋਲ ਜੀਵਾਂ ਨੂੰ ਆਪਣੇ ਵੱਲ ਖਿੱਚਣ ਦੇ ਅਨੋਖੇ ਹੀ ਢੰਗ ਤਰੀਕੇ ਹੁੰਦੇ ਹਨ।
ਸੇਵਕ ਬਣ ਗਏ ਸਾਰੇ ਸੀ,
ਸੇਵਕ ਬਣ ਗਏ ਸਾਰੇ ਸੀ, ਸੇਵਕ ਬਣ ਗਏ ਸਾਰੇ ਸੀ।
ਭੇਦ ਭਾਵ ਨਾ ਕੋਈ ਰੱਖਿਆ, ਲੱਗਦੇ ਸਭ ਪਿਆਰੇ ਸੀ,
ਲੱਗਦੇ ਸਭ ਪਿਆਰੇ ਸੀ।
ਢੰਗ ਬੜੇ ਸੀ ਮਗਰ ਲਾਉਣ ਦੇ, ਢੰਗ ਬੜੇ ਸੀ ਮਗਰ ਲਾਉਣ ਦੇ, ਦਿਲ ਦੁਖਾ ਕੇ ਲਾਇਆ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਮੈਂ ਹਾਂ ਪੁੱਤਰ ਰਾਮ ਦਾ, ਅੱਲਾ ਦਾ ਬੇਟਾ, ਨਾ ਕੋਈ ਲੋੜ ਜ਼ਮੀਨ ਦੀ ਨਾ ਮੰਗੀ ਭੇਟਾ। ਇਹੋ ਇੱਕੋ ਪ੍ਰਭੂ ਦੇ ਦੋ ਨਾਂ ਹਨ। ਮੈਂ ਸਭ ਪੀਰਾਂ ਫਕੀਰਾਂ ਦੀ ਕਦਰ ਕਰਦਾ ਹਾਂ ਕਿਉਂਕਿ ਉਹ ਸਭ ਇੱਕ ਹਨ। ਕਬੀਰ ਜੀ ਦੀਆਂ ਖਰੀਆਂ ਅਤੇ ਸੱਚੀਆਂ ਗੱਲਾਂ ਦਾ ਬਨਾਰਸ ਦੇ ਪੰਡਤਾਂ ਕੋਲ ਕੋਈ ਜਵਾਬ ਨਹੀਂ ਸੀ। ਕਿਹਾ ਜਾਂਦਾ ਹੈ ਕਿ ਪ੍ਰੋਹਤਾਂ ਅਤੇ ਮੁਲਾਣਿਆਂ ਦੇ ਅਸਰ ਹੇਠਾਂ ਆ ਕੇ ਸਿਕੰਦਰ ਲੋਧੀ ਨੇ ਕਬੀਰ ਜੀ ਉੱਤੇ ਕਈ ਜ਼ੁਲਮ ਕੀਤੇ। ਕਾਜ਼ੀ ਨੇ ਇਲਜ਼ਾਮ ਲਾਇਆ ਕਿ ਕਬੀਰ ਹਿੰਦੂਆਂ ਦੇ ਰਾਮ ਅਤੇ ਮੁਸਲਮਾਨਾਂ ਦੇ ਖੁਦਾ ਨੂੰ ਇੱਕ ਕਹਿੰਦਾ ਹੈ। ਪੰਡਤਾਂ ਨੇ ਦੋਸ਼ ਲਾਇਆ ਕਿ ਨੀਵੀਂ ਜਾਤੀ ਦਾ ਕਬੀਰ ਮੰਦਰਾਂ ਦੇ ਵਿੱਚ ਮੂਰਤੀਆਂ ਅਤੇ ਪੂਜਾ ਪਾਠ ਦੀ ਨਿੰਦਿਆ ਕਰਦਾ ਹੈ। ਕਬੀਰ ਜੀ ਨੇ ਜਵਾਬ ਵਿੱਚ ਕਿਹਾ, ਜਿਹੜੀ ਤਾਕਤ ਇਨਸਾਨ ਦੇ ਅੰਦਰ ਬੋਲ ਰਹੀ ਹੈ ਉਹ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਇਹ ਗੱਲ ਸੁਣ ਕੇ ਸੁਲਤਾਨ ਗੁੱਸੇ ਵਿੱਚ ਲੋਹਾ ਲਾਖਾ ਹੋ ਗਿਆ। ਉਸਨੇ ਕਬੀਰ ਜੀ ਨੂੰ ਕਿਹਾ, ਜਾਂ ਤਾਂ ਆਪਣੀ ਗਲਤੀ ਦੀ ਮਾਫ਼ੀ ਮੰਗ ਲੈ ਜਾਂ ਫਿਰ ਸਜ਼ਾ ਭੁਗਤਣ ਲਈ ਤਿਆਰ ਹੋ ਜਾ। ਕਬੀਰ ਜੀ ਨੇ ਮਾਫ਼ੀ ਮੰਗਣ ਤੋਂ ਨਾਂਹ ਕਰ ਦਿੱਤੀ ਕਿ ਪਰਮਾਤਮਾ ਦੀ ਭਗਤੀ ਕਰਨਾ ਜੁਰਮ ਨਹੀਂ ਹੈ।
ਕਾਜੀ ਨੇ ਗੱਲ ਕੰਨੀ ਕੱਢੀ, ਜਾਲੋ ਦੀ ਸੁਲਤਾਨ ਦੇ,
ਜਾਲੋ ਦੀ ਸੁਲਤਾਨ ਦੇ, ਜਾਲੋ ਦੀ ਸੁਲਤਾਨ ਦੇ।
ਗੁਣ ਗਾਉਂਦਾ ਏ ਇੱਕੋ ਜੇ ਅੱਲਾ ਤੇ ਭਗਵਾਨ ਦੇ,
ਅੱਲਾ ਤੇ ਭਗਵਾਨ ਦੇ।
ਦਿੱਤੀ ਸਜ਼ਾ ਸਖਤ ਬੁਲਾ ਕੇ, ਦਿੱਤੀ ਸਜ਼ਾ ਸਖਤ ਬੁਲਾ ਕੇ, ਤਰਸ ਜਰਾ ਵੀ ਖਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਬਾਦਸ਼ਾਹ ਨੇ ਕਬੀਰ ਜੀ ਨੂੰ ਗੰਗਾ ਦਰਿਆ ਵਿੱਚ ਡੁਬੋ ਕੇ ਮਾਰਨ ਦਾ ਹੁਕਮ ਦਿੱਤਾ। ਉੱਥੋਂ ਵੀ ਬਚ ਗਏ ਅਤੇ ਕਹਿਣ ਲੱਗੇ, ਗੰਗਾ ਕੀ ਲਹਿਰ ਮੇਰੀ, ਟੁੱਟੀ ਜੰਜੀਰ, ਮਿਰਗ ਛਾਲਾ ਪਰ ਬੈਠਾ ਕਬੀਰ। ਫਿਰ ਮਸ਼ਕਾਂ ਬੰਨ ਕੇ ਹਾਥੀ ਅੱਗੇ ਸੁੱਟਿਆ, ਹਾਥੀ ਨੇ ਵੀ ਪੈਰ ਅੱਗੇ ਨਾ ਪੁੱਟਿਆ। ਉਹ ਪ੍ਰਭੂ ਦੇ ਸੱਚੇ ਭਗਤ ਨੂੰ ਆਪਣੇ ਪੈਰਾਂ ਹੇਠਾਂ ਕਿਵੇਂ ਕੁਚਲ ਸਕਦਾ ਸੀ? ਹਾਥੀ ਦੇ ਹਿਰਦੇ ਵਿੱਚ ਵੀ ਦਿਆਲੂ ਪ੍ਰਭੂ ਦਾ ਵਾਸਾ ਸੀ। ਪ੍ਰਭੂ ਪ੍ਰੇਮ ਵਿੱਚ ਲੀਨ ਕਬੀਰ ਕਹਿ ਉੱਠਿਆ, ਪ੍ਰਭੂ ਸੰਸਾਰ ਵਿੱਚ ਤੇਰੇ ਬਿਨਾਂ ਮੇਰਾ ਕੋਈ ਸੰਗੀ ਸਾਥੀ ਨਹੀਂ। ਜਲ ਅਤੇ ਥਲ ਹਰ ਥਾਂ ਤੂੰ ਹੀ ਮੇਰਾ ਅਸਲ ਰਖਵਾਲਾ ਹੈ। ਕਹੇ ਕਬੀਰ, ਕਉ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘੁਨਾਥ।
ਹਿਰਦੇ ਵਿੱਚ ਹੀ ਰੱਬ ਦਾ ਵਾਸਾ, ਪੈਰ ਜਰਾ ਨਾ ਪੁੱਟਿਆ ਸੀ,
ਪੈਰ ਜਰਾ ਨਾ ਪੁੱਟਿਆ ਸੀ।
ਵਿੱਚ ਰਜਾ ਦੇ ਰਹਿੰਦਾ ਉਸ ਦੀ, ਵਿੱਚ ਰਜਾ ਦੇ ਰਹਿੰਦਾ ਉਸ ਦੀ, ਵੈਰ ਕਿਸੇ ਨਾਲ ਪਾਇਆ ਨਹੀਂ। ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਇਸ ਤੋਂ ਬਾਅਦ ਕਬੀਰ ਜੀ ਨੂੰ ਬਲ ਦੀ ਚਿਤਾ ਵਿੱਚ ਸੁੱਟਿਆ। ਉਸ ਵਿੱਚੋਂ ਵੀ ਉਹ ਰਾਜੀ ਬਾਜੀ ਨਿਕਲ ਆਇਆ। ਇਸ ਘਟਨਾ ਸਮੇਂ ਲੋਕ ਡਰ ਅਤੇ ਸਹਿਮ ਨਾਲ ਬੁੱਤ ਬਣੇ ਖੜ੍ਹੇ ਸਨ। ਸਿਕੰਦਰ ਲੋਧੀ ਨੇ ਕਾਜ਼ੀ ਨੂੰ ਬੁਲਾਇਆ ਅਤੇ ਬੇੜੀਆਂ ਖੋਲ੍ਹਣ ਦਾ ਹੁਕਮ ਦਿੱਤਾ। ਬਾਦਸ਼ਾਹ ਕਬੀਰ ਜੀ ਦੇ ਕੋਲ ਆਇਆ ਅਤੇ ਕਹਿਣ ਲੱਗਾ, ਦਰਵੇਸ਼, ਮੈਨੂੰ ਤੇਰੀ ਵਡਿਆਈ ਦਾ ਇਲਮ ਹੀ ਨਹੀਂ ਸੀ। ਤੂੰ ਉੱਚੇ ਦਰਜੇ ਦਾ ਫਕੀਰ ਹੈ, ਮੈਨੂੰ ਮਾਫ਼ ਕਰ ਦੇ। ਕਬੀਰ ਜੀ ਦੇ ਚਿਹਰੇ ਉੱਤੇ ਨਾਰਾਜ਼ਗੀ ਦਾ ਕੋਈ ਨਿਸ਼ਾਨ ਨਹੀਂ ਸੀ। ਉਹ ਤਾਂ ਬੜੇ ਕੋਮਲ ਚਿੱਤ ਅਤੇ ਪਰਮ ਦਿਆਲੂ ਸਨ। ਕਬੀਰ ਜੀ ਨੇ ਬਾਦਸ਼ਾਹ ਨੂੰ ਮਾਫ਼ ਕਰ ਦਿੱਤਾ।
ਬਲ ਦੀ ਚਿਤਾ ਵਿੱਚੋਂ ਵੀ ਉਹ ਸਹੀ ਸਲਾਮਤ ਆਇਆ ਸੀ,
ਸਲਾਮਤ ਆਇਆ ਸੀ।
ਕਾਜੀ ਮੁੱਲਾ ਕੋਲ ਬੁਲਾ ਕੇ ਬੇੜੀ ਨੂੰ ਖਲਵਾ ਸੀ ਸਿਰ ਝੁਕਾ ਕੇ ਖੜ ਗਿਆ ਲੋਧੀ ਬਾਲ ਪਿੰਗਾ ਕਰ ਪਾਇਆ ਨਹੀਂ ਕੀ ਬਣੂਗਾ ਦੱਸ ਕਵੀਰਾ ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ
ਕਬੀਰ ਜੀ ਦੀ ਉਮਰ 120 ਸਾਲ ਦੇ ਕਰੀਬ ਹੋ ਚੁੱਕੀ ਸੀ। ਇੱਕ ਦਿਨ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮੇਰਾ ਅੰਤ ਸਮਾਂ ਆ ਗਿਆ ਹੈ, ਮੈਂ ਮਗਹਰ ਜਾ ਕੇ ਚੋਲਾ ਛੱਡਾਂਗਾ। ਮਗਹਰ ਜਿਸ ਨੂੰ ਹੜੰਬਾ ਵੀ ਕਹਿੰਦੇ ਹਨ, ਇੱਕ ਮਨੂਸ ਸ਼ਹਿਰ ਮੰਨਿਆ ਜਾਂਦਾ ਸੀ। ਕਾਂਸ਼ੀ ਬਨਾਰਸ ਬਾਰੇ ਪੁਜਾਰੀਆਂ ਨੇ ਇਹ ਗੱਲ ਬੜੀ ਪ੍ਰਸਿੱਧ ਕੀਤੀ ਹੋਈ ਸੀ ਕਿ ਮਨੁੱਖ ਭਾਵੇਂ ਕਿੰਨਾ ਵੱਡਾ ਪਾਪੀ ਹੋਵੇ, ਅਗਰ ਬਨਾਰਸ ਵਿੱਚ ਮਰਦਾ ਹੈ ਉਹ ਸਿੱਧਾ ਸਵਰਗਾਂ ਵਿੱਚ ਜਾਂਦਾ ਹੈ। ਜਿਹੜਾ ਪ੍ਰਾਣੀ ਹੜੰਬੇ ਪ੍ਰਾਣ ਤਿਆਗਦਾ ਹੈ ਉਹ ਖੋਤੇ ਦੀ ਜੂਣ ਵਿੱਚ ਪੈਂਦਾ ਹੈ, ਭਾਵ ਨਰਕ ਭੋਗਦਾ ਹੈ। ਲੋਕੀ ਕਹਿੰਦੇ ਹਨ ਕਬੀਰ ਜੀ ਨੇ ਸਾਰੀ ਉਮਰ ਕਾਂਸ਼ੀ ਵਿੱਚ ਭਗਤੀ ਕਰਕੇ ਗੁਜ਼ਾਰੀ, ਪਰ ਜਦੋਂ ਅੰਤ ਸਮਾਂ ਆਇਆ ਤਾਂ ਹੜੰਬੇ ਜਾ ਵਸਿਆ। ਉਸ ਨੂੰ ਭਗਤੀ ਦਾ ਕੀ ਲਾਭ ਹੋਇਆ? ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਵਾਰ ਮਗਹਰ ਉਠਾਇਆ। ਬਹੁਤ ਵਰਸ ਤਪ ਕੀਆ ਕਾਂਸ਼ੀ, ਮਰਨ ਪਾਇਆ ਮਗਹਰ ਕੀ ਵਾਸੀ। ਕਬੀਰ ਜੀ ਨੇ ਸਾਫ ਸ਼ਬਦਾਂ ਵਿੱਚ ਲੋਕਾਂ ਦਾ ਭਰਮ ਦੂਰ ਕੀਤਾ। ਜੇ ਕੋਈ ਪੱਥਰ ਚਿੱਤ ਪਾਪੀ ਬਨਾਰਸ ਵਿੱਚ ਮਰੇਗਾ ਤਾਂ ਵੀ ਉਹ ਨਰਕਾਂ ਦਾ ਵਾਸੀ ਬਣੇਗਾ, ਪਰ ਪ੍ਰਭੂ ਪਰਮਾਤਮਾ ਦੇ ਭਗਤ ਅਗਰ ਮਗਹਰ ਵਿੱਚ ਮਰਨਗੇ ਉਹ ਆਪ ਵੀ ਮੁਕਤ ਹੋ ਜਾਣਗੇ ਅਤੇ ਆਪਣੇ ਸੇਵਕਾਂ ਨੂੰ ਵੀ ਮੁਕਤ ਕਰਾ ਲੈਣਗੇ। ਮਨ ਕਠੋਰ ਮਰੇ ਬਠੋਰ ਮਰੇ, ਨਰਕ ਨਾ ਬਾਂਚਿਆ ਜਾਈ, ਹਰੀ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸੈਣ ਤਰਾਈ।
ਸਵਰਗਾਂ ਦੇ ਵਿੱਚ ਹੋਇਆ ਪਾਸਾ, ਜੀਵ ਬੜੇ ਵੱਡ ਪਾਗੇ ਨੇ,
ਜੀਵ ਬੜੇ ਵੱਡ ਪਾਗੇ ਨੇ।
ਛੱਡ ਬਨਾਰਸ ਗਿਆ ਹੜੰਬੇ, ਛੱਡ ਬਨਾਰਸ ਗਿਆ ਹੜੰਬੇ, ਜ਼ਰਾ ਵੀ ਘਬਰਾਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਕਬੀਰ ਜੀ ਆਪਣੇ ਕੀਤੇ ਫੈਸਲੇ ਅਨੁਸਾਰ ਬਨਾਰਸ ਛੱਡ ਕੇ ਮਗਹਰ ਵੱਲ ਤੁਰ ਪਏ। ਇਹ ਉਹਨਾਂ ਦਾ ਆਖਰੀ ਸਫ਼ਰ ਸੀ। ਕਬੀਰ ਜੀ ਰਾਹ ਵਿੱਚ ਥਾਂ ਥਾਂ ਵਿਸ਼ਰਾਮ ਕਰਦੇ ਹੋਏ ਆਪਣੇ ਸੇਵਕਾਂ ਨੂੰ ਭਜਨ ਬੰਦਗੀ ਅਤੇ ਹੱਕ ਹਲਾਲ ਦੀ ਕਮਾਈ ਦਾ ਉਪਦੇਸ਼ ਦਿੰਦੇ ਹੋਏ ਹੜੰਬੇ ਪਹੁੰਚ ਗਏ। ਇੱਕ ਦਿਨ ਸਵੇਰੇ ਆਪਣੇ ਸੇਵਕਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਕਬੀਰ ਜੀ ਆਪਣੀ ਝੌਂਪੜੀ ਵਿੱਚ ਚਲੇ ਗਏ ਅਤੇ ਹੁਕਮ ਕਰ ਦਿੱਤਾ ਕਿ ਕੋਈ ਵੀ ਅੰਦਰ ਨਾ ਆਵੇ। ਜਦੋਂ ਦੁਪਹਿਰ ਤੱਕ ਕਬੀਰ ਜੀ ਬਾਹਰ ਨਾ ਆਏ, ਉਹਨਾਂ ਦੇ ਕੁਝ ਸੇਵਕ ਝੌਂਪੜੀ ਦੇ ਅੰਦਰ ਚਲੇ ਗਏ। ਕਬੀਰ ਜੀ ਧਰਤੀ ਉੱਤੇ ਲੇਟੇ ਹੋਏ ਸਨ, ਉਹਨਾਂ ਦੇ ਮੁਖੜੇ ਉੱਤੇ ਖਾਮੋਸ਼ੀ ਨਜ਼ਰ ਆ ਰਹੀ ਸੀ ਅਤੇ ਸਰੀਰ ਵਿੱਚ ਕੋਈ ਸਾਹ ਨਹੀਂ ਵਗ ਰਿਹਾ ਸੀ। ਸਮੁੰਦਰ ਵਿੱਚੋਂ ਉੱਠੀ ਲਹਿਰ ਵਾਪਸ ਸਮੁੰਦਰ ਵਿੱਚ ਸਮਾ ਚੁੱਕੀ ਸੀ। ਕਬੀਰਾ ਬੁਲਬਲਾ ਪਾਣੀ ਦਾ ਇਹ ਹੈ ਤੇਰੀ ਔਕਾਤ, ਜਿਸ ਕਰ ਮੌਜਾਂ ਮਾਣੀਆਂ ਰਹਿਣ ਨਾ ਦਿੰਦੇ ਰਾਤ।
ਉੱਠੀ ਲੈ ਸਮੁੰਦਰ ਵਿੱਚੋਂ ਉੱਥੇ ਹੀ ਜਾ ਚੁੱਕੀ ਸੀ,
ਉੱਥੇ ਹੀ ਜਾ ਚੁੱਕੀ ਸੀ, ਉੱਥੇ ਹੀ ਜਾ ਚੁੱਕੀ ਸੀ।
ਚਿਹਰੇ ਉੱਤੇ ਆਈ ਖਮੋਸ਼ੀ, ਸਾ ਉਹਨਾਂ ਦੀ ਰੁੱਕੀ ਸੀ,
ਸਾ ਉਹਨਾਂ ਦੀ ਰੁੱਕੀ ਸੀ।
ਵਿੱਚ ਝੌਂਪੜੀ ਛੱਡ ਗਏ ਚੋਲਾ, ਵਿੱਚ ਝੌਂਪੜੀ ਛੱਡ ਗਏ ਚੋਲਾ, ਚੇਲਾ ਕੋਲ ਬੁਲਾਇਆ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ।
ਕਬੀਰ ਜੀ ਖੁਦ ਕਿਹਾ ਕਰਦੇ ਸਨ, ਨਾ ਮੈਂ ਹਿੰਦੂ ਨਾ ਮੁਸਲਮਾਨ, ਹਰ ਇਨਸਾਨ ਦੀ ਤਰ੍ਹਾਂ ਮੈਂ ਵੀ ਪੰਜਾਂ ਤੱਤਾਂ ਦਾ ਪੁਤਲਾ ਹਾਂ। ਹਿੰਦੂ ਕਹੋ ਤੋ ਮੈਂ ਨਹੀਂ, ਮੁਸਲਮਾਨ ਵੀ ਨਹੀਂ, ਪੰਜ ਤੱਤਵ ਕਾ ਪੁਤਲਾ ਗੈਬੀ ਖੇਲੇ ਮਾਹੀ। ਇਸ ਉਪਦੇਸ਼ ਦੇ ਬਾਵਜੂਦ ਵੀ ਅੰਤਮ ਸੰਸਕਾਰ ਸਮੇਂ ਸੇਵਕਾਂ ਵਿੱਚ ਮਤ ਭੇਦ ਪੈਦਾ ਹੋ ਗਿਆ। ਹਿੰਦੂ ਉਹਨਾਂ ਦੀ ਦੇਹ ਦਾ ਸੰਸਕਾਰ ਕਰਨਾ ਚਾਹੁੰਦੇ ਸਨ, ਮੁਸਲਮਾਨ ਉਹਨਾਂ ਨੂੰ ਇਸਲਾਮੀ ਢੰਗ ਨਾਲ ਦਫਨ ਕਰਨਾ ਚਾਹੁੰਦੇ ਸਨ। ਇਹ ਮਤਭੇਦ ਝਗੜੇ ਦੀ ਸ਼ਕਲ ਵਿੱਚ ਬਦਲ ਗਿਆ। ਕਹਿੰਦੇ ਹਨ ਥੋੜ੍ਹੀ ਦੇਰ ਬਾਅਦ ਜਦੋਂ ਸੇਵਕਾਂ ਨੇ ਮ੍ਰਿਤਕ ਦੇਹ ਵੱਲ ਨਜ਼ਰ ਮਾਰੀ ਤਾਂ ਉੱਥੇ ਸਿਰਫ ਫੁੱਲਾਂ ਦਾ ਇੱਕ ਢੇਰ ਪਿਆ ਸੀ। ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ।
ਸੇਵਕਾਂ ਹੋਇਆ ਝਗੜਾ, ਰਸਮਾਂ ਦੀ ਬਸ ਦੇਰੀ ਸੀ,
ਰਸਮਾਂ ਦੀ ਬਸ ਦੇਰੀ ਸੀ, ਰਸਮਾਂ ਦੀ ਬਸ ਦੇਰੀ ਸੀ।
ਦੇਵਲ ਜਾ ਕੇ ਨਜ਼ਰ ਮਾਰੀ ਤਾਂ ਪਈ ਫੁੱਲਾਂ ਦੀ ਢੇਰੀ ਸੀ,
ਪਈ ਫੁੱਲਾਂ ਦੀ ਢੇਰੀ ਸੀ।
ਲਾਟੋ ਸਾਰੇ ਖਬਰ ਫੈਲ ਗਈ, ਲਾਟੋ ਸਾਰੇ ਖਬਰ ਫੈਲ ਗਈ, ਚੈਨ ਦੇਵ ਨੂੰ ਆਇਆ ਨਹੀਂ। ਕੀ ਬਣੂਗਾ ਦੱਸ ਕਵੀਰਾ, ਪ੍ਰਭੂ ਜਿਨ੍ਹਾਂ ਨੇ ਧਿਆਇਆ ਨਹੀਂ, 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 ਪ੍ਰਭੂ ਜਿਨ੍ਹਾਂ ਨੇ ਧਿਆਇਆ।